ਵਾਹਿਗੁਰੂ ਸਾਹਿਬ ਜੀਓ। ਗਾਉੜੀ ਮਹੱਲਾ ਪਹਿਲਾ, ਚੋਆ ਚੰਦਨ ਅੰਕ ਚੜਾਵੋ, ਪਾਟ ਪਟੰਬਰ ਪਹਿਰ ਹੰਡਾਵੋ। ਚੋਆ ਚੰਦਨ ਅੰਕ ਚੜਾਵੋ, ਪਾਟ ਪਟੰਬਰ ਪੈਰ ਹੰਡਾਵੋ। ਬਿਨ ਹਰ ਨਾਮ ਕਹਾ ਸੁਖ ਪਾਵੋ, ਕਿਆ ਪਹਿਰੋ ਕਿਆ ਓਢ ਦਿਖਾਵੋ। ਬਿਨ ਜਗਦੀਸ਼ ਕਹਾ ਸੁਖ ਪਾਵੋ ਰਹਾਓ। ਕਾਨੀ ਕੁੰਡਲ ਗਲ ਮੋਤੀਅਨ ਕੀ ਮਾਲਾ, ਲਾਲ ਨਿਹਾਲੀ ਫੂਲ ਗੁਲਾਲਾ। ਬਿਨ ਜਗਦੀਸ਼ ਕਹਾ ਸੁਖ ਪਾਲਾ, ਨੈਣ ਸਲੋਨੀ ਸੁੰਦਰ ਨਾਰੀ, ਖੋੜ ਸਿੰਗਾਰ ਕਰੈ ਅਤ ਪਿਆਰੀ। ਬਿਨ ਜਗਦੀਸ਼ ਭਜੈ ਨਿਤ ਖੁਆਰੀ, ਦਰ ਕਰ ਮਹਿਲਾ ਸੇਜ ਸੁਖਾਲੀ। ਐਨ ਇਸ ਫੂਲ ਬਿਛਾਵੈ ਮਾਲੀ, ਬਿਨ ਹਰ ਨਾਮ ਸੋ ਦੇਹ ਦੁਖਾਲੀ। ਗੌੜੀ ਮਹੱਲਾ ਪਹਿਲਾ, ਚੋਆ ਚੰਦਨ ਅੰਕ ਚੜਾਵੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਪ ਪਾਵਨ ਗੁਰੂ ਸਰੂਪ ਧਾਰਨ ਕੀਤਾ ਹੈ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸੇ ਪਾਵਨ ਬਾਣੀ ਨੂੰ ਕਲਗੀਧਰ ਪਾਤਸ਼ਾਹ ਚੋਜੀ ਪ੍ਰੀਤਮ ਸਰਬੰਸ ਦਾਨੀ ਸਾਹਿਬ ਕਮਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਗੁਰਤਾ ਗੱਦੀ ਬਖਸ਼ਿਸ਼ ਕਰਕੇ ਹਰ ਗੁਰਸਿੱਖ ਮਾਈ ਭਾਈ ਨੂੰ ਇਹ ਹੁਕਮ ਵੀ ਕਰ ਦਿੱਤਾ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜਿਹੜੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹਨ, ਪਰ ਉਹਨਾਂ ਤੋਂ ਵੱਧ ਉਹ ਧੰਤਾ ਯੋਗ ਗੁਰਸਿੱਖ ਮਾਈ ਭਾਈ ਹਨ ਜਿਹੜੇ ਗੁਰੂ ਦੀ ਗੱਲ, ਗੁਰੂ ਦੀ ਸਿੱਖਿਆ, ਗੁਰੂ ਦੀ ਆਗਿਆ ਵੀ ਮੰਨਦੇ ਹਨ। ਕਿਉਂਕਿ ਸਿੱਖੀ ਦਾ ਪ੍ਰਮੁੱਖ ਸਿਧਾਂਤ ਇਹ ਹੈ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਜੋ ਸਤਿਗੁਰੂ ਨੇ ਬਾਣੀ ਦੁਆਰਾ ਸਾਨੂੰ ਆਗਿਆ ਕਰ ਦਿੱਤੀ ਹੈ ਉਸ ਨੂੰ ਮਾਨ ਬਾਣੀ ਸਰੀਰ ਕਰਕੇ ਮੰਨਣਾ, ਇਹ ਹਰ ਗੁਰਸਿੱਖ ਮਾਈ ਭਾਈ ਦਾ ਫਰਜ਼ ਹੈ। ਆਪ ਸੰਗਤਾਂ ਧੰਨਤਾ ਯੋਗ ਹੋ ਜੋ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਇਸ ਅਸ਼ਟਪਦੀ ਸ਼ਬਦ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੁਨੀਆਂ ਦੇ ਅੰਦਰ ਭੇਖਦੀ ਵੀ ਇੱਕ ਬੜੀ ਵੱਡੀ ਮਹਾਨਤਾ ਸਮਝੀ ਜਾਂਦੀ ਹੈ। ਜਦੋਂ ਆਪਾਂ ਸੰਸਾਰ ਵੱਲ ਨਜ਼ਰ ਮਾਰ ਕੇ ਦੇਖਦੇ ਹਾਂ, ਸੰਸਾਰ ਵਿੱਚ ਭੇਖ ਦੀ ਹੀ ਪੂਜਾ ਹੁੰਦੀ ਹੈ। ਕਿਸੇ ਦੇ ਗੁਣਾਂ ਨੂੰ, ਕਿਸੇ ਦੀ ਕਰਨੀ ਨੂੰ, ਕਿਸੇ ਦੇ ਜੀਵਨ ਨੂੰ ਬਾਅਦ ਵਿੱਚ ਹੀ ਪਰਖਿਆ ਜਾਂਦਾ ਹੈ। ਪਹਿਲਾਂ ਲੋਕ ਭੇਖ ਨੂੰ ਹੀ ਮੰਨਦੇ ਨੇ, ਭੇਖ ਨੂੰ ਹੀ ਪੂਜਦੇ ਹਨ, ਪਰ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੇ ਅੰਦਰ ਭੇਖ ਦਾ ਖੰਡਨ ਕੀਤਾ ਹੈ। ਉਹ ਭੇਖ ਸਾਧੂ ਵੀ ਧਾਰਨ ਕਰਦੇ ਹਨ, ਉਹ ਭੇਖ ਗ੍ਰਸਤੀ ਵੀ ਧਾਰਨ ਕਰਦੇ ਹਨ, ਉਹ ਭੇਖ ਸੰਨਿਆਸੀ ਵੀ ਧਾਰਨ ਕਰਦੇ ਹਨ, ਉਹ ਭੇਖ ਸੰਸਾਰੀ ਵੀ ਧਾਰਨ ਕਰਦੇ ਹਨ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਪਾਵਨ ਗੁਰਸ਼ਬਦ ਦੇ ਅੰਦਰ ਉਸ ਭੇਖ ਦਾ ਖੰਡਨ ਕਰਦੇ ਹਨ। ਉਹ ਭੇਖ ਚਾਹੇ ਸੰਸਾਰੀ ਹੈ ਅਤੇ ਚਾਹੇ ਕੋਈ ਧਾਰਮਿਕ ਹੈ, ਭੇਖਾਂ ਦੇ ਨਾਲ ਤਾਂ ਕਦੇ ਕਿਸੇ ਨੂੰ ਪਰਮੇਸ਼ਰ ਨਹੀਂ ਮਿਲ ਸਕਦਾ। ਹਾਂ, ਇੱਕ ਗੱਲ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਲਿਖੀ ਹੈ, ਭੇਖ ਦੇ ਨਾਲ ਲੋਕਾਂ ਨੂੰ ਠੱਗਿਆ ਜ਼ਰੂਰ ਜਾ ਸਕਦਾ ਹੈ। ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਸ ਨਰਕ ਮੋਲੀਨ। ਪਰ ਉਹਦਾ ਹਸ਼ਰ ਨਰਕਾਂ ਦੇ ਵਿੱਚ ਹੀ ਜਾ ਕੇ ਸਜ਼ਾ ਭੋਗਣੀ ਪੈਂਦੀ ਹੈ। ਇਸ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਹਰਲੇ ਭੇਖ ਦਾ ਗੁਰਬਾਣੀ ਵਿੱਚ ਖੰਡਨ ਕੀਤਾ ਹੈ। ਔਰ ਇੱਥੇ ਇਸ ਪਾਵਨ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਭੇਖ ਦੇ ਬਾਰੇ ਹੀ ਤਾਂ ਕਹਿ ਰਹੇ ਨੇ, ਕਿਆ ਪਹਿਰੋ ਕਿਆ ਓਟ ਦਿਖਾਵੋ, ਬਿਨ ਜਗਦੀਸ਼ ਕਹਾਂ ਸੁਖ ਪਾਵੋ ਰਹਾਓ। ਇਹ ਹਨ ਸਿਧਾਂਤ ਰੂਪ ਪੰਕਤੀਆਂ। ਇੱਕ ਦੁਨੀਆਂ ਦੀ ਆਪਣੀ ਮਨੌਤ ਹੈ, ਦੁਨੀਆਂ ਦੇ ਲੋਕ ਆਖਦੇ ਨੇ ਖਾਓ ਮਨ ਪਾਉਂਦਾ ਪਹਿਨੋ ਜੱਗ ਪਾਉਂਦਾ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਹਰ ਮਨੁੱਖ ਨੂੰ ਸਾਦਗੀ ਵਿੱਚ ਹੀ ਹਮੇਸ਼ਾ ਆਪਣਾ ਜੀਵਨ ਬਸਰ ਕਰਨਾ ਚਾਹੀਦਾ ਹੈ। ਸਾਦੀ ਖੁਰਾਕ ਅਤੇ ਸਾਦੀ ਪੁਸ਼ਾਕ, ਇਹਦੇ ਨਾਲ ਆਦਮੀ ਤੰਦਰੁਸਤ ਰਹਿ ਸਕਦਾ ਹੈ। ਜਦੋਂ ਆਪਾਂ ਆਪਣੇ ਆਹਾਰ ਦੇ ਵਿੱਚ ਅਤੇ ਆਪਣੇ ਲਿਬਾਸ ਦੇ ਵਿੱਚ ਤਬਦੀਲੀ ਕਰਦੇ ਹਾਂ, ਇਹਦੇ ਨਾਲ ਕਈ ਰੋਗ ਅਤੇ ਬਿਮਾਰੀਆਂ ਆ ਕੇ ਸਾਨੂੰ ਘੇਰ ਲੈਂਦੀਆਂ ਨੇ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਖਾਸ ਕਰਕੇ ਪਹਿਨਣ ਦੇ ਬਾਰੇ ਗੁਰਬਾਣੀ ਵਿੱਚ ਸੰਕੇਤ ਦਿੱਤਾ ਹੈ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪਹਿਦੈ ਤਨ ਪੀੜੀਐ ਮਨ ਮਹਿ ਚਲੈ ਵਿਕਾਰ। ਭੇਖਦਾ ਵੀ ਸਾਡੇ ਮਨ 'ਤੇ ਚੰਗਾ ਮਾੜਾ ਪ੍ਰਭਾਵ ਜ਼ਰੂਰ ਪੈਂਦਾ ਹੈ। ਇਸੇ ਲਈ ਤਾਂ ਸਤਿਗੁਰੂ ਕਹਿੰਦੇ ਨੇ ਵੀ ਹਰ ਗੁਰਸਿੱਖ ਮਾਈ ਭਾਈ ਨੂੰ ਭੜਕੀਲਾ ਵੇਸ ਨਹੀਂ ਧਾਰਨ ਕਰਨਾ ਚਾਹੀਦਾ। ਖਾਲਸੇ ਦੇ ਚਾਰ ਰੰਗ ਹਨ, ਚਿੱਟਾ, ਕਾਲਾ, ਨੀਲਾ ਅਤੇ ਪੀਲਾ। ਬਾਕੀ ਹੋਰ ਸਾਦੇ ਰੰਗ ਤੁਸੀਂ ਧਾਰਨ ਕਰ ਸਕਦੇ ਹੋ। ਜਿਹੜੇ ਬਹੁਤੇ ਚਟਕੀਲੇ ਭੜਕੀਲੇ ਕੱਪੜੇ ਨੇ ਉਹ ਸਾਡੇ ਮਨ ਨੂੰ ਚੰਚਲ ਕਰਦੇ ਹਨ। ਇਸੇ ਲਈ ਸਤਿਗੁਰੂ ਮਹਾਰਾਜ ਨੇ ਇਹਨਾਂ ਤੋਂ ਮਨਾਹੀ ਵੀ ਕੀਤੀ ਹੈ। ਹੁਣ ਇੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਕਿਆ ਪਹਿਰੋ, ਬਈ ਅਸੀਂ ਕੀ ਪਹਿਰੀਏ, ਭਾਵ ਕਿਹੜੇ ਰੰਗ ਦੇ ਵਸਤਰ ਪਾਈਏ, ਕਿਹੜੇ ਰੰਗ ਦੇ ਭੇਖ ਧਾਰਨ ਕਰੀਏ, ਕਿਆ ਓਟ ਦਿਖਾਵੋ। ਪਹਿਲਾਂ ਤਾਂ ਆਦਮੀ ਆਪਣੀ ਇੱਛਾ ਅਨੁਸਾਰ ਭੇਖ ਧਾਰਨ ਕਰਦਾ ਹੈ, ਅਤੇ ਫਿਰ ਭੇਖ ਧਾਰਨ ਕਰਕੇ ਫਿਰ ਦੂਜਿਆਂ ਨੂੰ ਵੀ ਦਿਖਾਉਂਦਾ, ਲੋਕਾਂ ਨੂੰ ਵੀ ਦਿਖਾਉਂਦੇ। ਪਰ ਸਤਿਗੁਰੂ ਕਹਿੰਦੇ ਨੇ ਕਿਆ ਪਹਿਰੋ, ਅਸੀਂ ਕੀ ਕਿਸੇ ਭੇਖ ਨੂੰ ਧਾਰਨ ਕਰਨਾ ਹੈ ਅਤੇ ਉਸ ਭੇਖ ਨੂੰ ਓੜ ਕੇ ਧਾਰਨ ਕਰਕੇ ਲੋਕਾਂ ਨੂੰ ਕੀ ਦਿਖਾਉਣਾ ਹੈ। ਭੇਖ ਦੇ ਵਿੱਚ ਤਾਂ ਕੁਝ ਵੀ ਨਹੀਂ ਪਿਆ, ਭੇਖ ਦੇ ਨਾਲ ਤਾਂ ਕੁਝ ਵੀ ਨਹੀਂ ਪ੍ਰਾਪਤ ਹੋ ਸਕਦਾ। ਹਾਂ ਸਾਦਾ ਪੇਖ ਅਤੇ ਸਾਦਾ ਸਾਦੀ ਪੁਸ਼ਾਕ ਇਹ ਹਰ ਵੇਲੇ ਸਾਡੇ ਮਨ ਨੂੰ ਅਤੇ ਤਨ ਨੂੰ ਪਵਿੱਤਰ ਰੱਖਦੀ ਹੈ। ਨਹੀਂ ਤਾਂ ਭੇਖ ਦੇ ਬਾਰੇ ਮਹਾਂਪੁਰਖ ਇੱਕ ਇਹ ਵੀ ਸਾਖੀ ਸੁਣਾਉਂਦੇ ਸਨ। ਇੱਕ ਵਾਰੀ ਭਗਤ ਰਵਿਦਾਸ ਜੀ ਦੇ ਪਾਸ ਕੋਈ ਖਾਸ ਪ੍ਰੇਮੀ ਆਏ। ਉਹਨਾਂ ਆਖਿਆ, ਮਹਾਰਾਜ ਸਾਡੇ ਪੁੱਤਰ ਦਾ ਵਿਵਾਹ ਹੈ ਅਤੇ ਤੁਸਾਂ ਵੀ ਬਰਾਤ ਵਿੱਚ ਸ਼ਾਮਿਲ ਹੋਣਾ ਹੈ। ਭਗਤ ਰਵਿਦਾਸ ਜੀ ਕਹਿਣ ਲੱਗੇ, ਬਈ ਤੁਸੀਂ ਵਿਆਹ ਕਰ ਲਵੋ, ਸਾਨੂੰ ਰਹਿਣ ਦਿਓ। ਉਹ ਕਹਿਣ ਲੱਗੇ, ਨਹੀਂ ਮਹਾਰਾਜ, ਬਹੁਤੇ ਪ੍ਰੇਮੀ ਹੁੰਦੇ ਨੇ, ਉਹ ਮਜਬੂਰ ਵੀ ਕਰਦੇ ਨੇ। ਕਹਿੰਦੇ, ਅਸੀਂ ਤੁਹਾਡੇ ਲਈ ਇੱਕ ਰੇਸ਼ਮੀ ਪੁਸ਼ਾਕ ਤਿਆਰ ਕਰਵਾਈ ਹੋਈ ਹੈ, ਤੁਹਾਡੇ ਲਈ ਇੱਕ ਵਿਸ਼ੇਸ਼ ਘੋੜੀ ਦਾ ਪ੍ਰਬੰਧ ਕੀਤਾ ਹੋਇਆ ਹੈ ਅਤੇ ਤੁਸੀਂ ਘੋੜੀ 'ਤੇ ਚੜ੍ਹ ਕੇ ਰੇਸ਼ਮੀ ਪੁਸ਼ਾਕ ਪਹਿਨ ਕੇ ਤੁਸੀਂ ਬਰਾਤ ਦੇ ਵਿੱਚ ਜ਼ਰੂਰ ਜਾਣਾ ਹੈ। ਭਗਤ ਜੀ ਚਲੋ ਮਨੋ ਤਾਂ ਨਹੀਂ ਸੀ ਚਾਹੁੰਦੇ, ਪਰ ਉਹਨਾਂ ਨੇ ਮਜਬੂਰ ਕੀਤਾ, ਚਲੋ ਜਵਾਬ ਵੀ ਨਾ ਦੇ ਸਕੇ। ਪਰ ਜਦੋਂ ਪਹਿਲੇ ਦਿਨ ਰੇਸ਼ਮੀ ਪਟਕੀਲੀ ਪੁਸ਼ਾਕ ਪਹਿਨ ਕੇ ਘੋੜੀ 'ਤੇ ਸਵਾਰ ਹੋਏ ਤਾਂ ਉਸ ਵੇਲੇ ਭਗਤ ਜੀ ਦੇ ਮਨ ਦੇ ਵਿੱਚ ਹੰਕਾਰ ਨੇ ਆ ਕੇ ਅਤੇ ਵਿਕਾਰ ਨੇ ਆ ਕੇ ਉਛਾਲਾ ਖਾਧਾ। ਉਸੇ ਵੇਲੇ ਘੋੜੀ ਤੋਂ ਹੇਠਾਂ ਉਤਰਿਆ ਇਹ ਪੁਸ਼ਾਕ ਵੀ ਉਤਾਰ ਦਿੱਤੀ ਅਤੇ ਫਿਰ ਆਪਣੇ ਦੇਹ ਨੂੰ ਸੰਬੋਧਨ ਹੋ ਕੇ ਉਪਦੇਸ਼ ਦਿੱਤਾ ਸੀ, ਤੂੰ ਕਾਏ ਗਰਭ ਬਾਵਲੀ, ਜੈਸੇ ਪਾਦੋ ਖੂਬ ਰਾਜ ਤੂੰ ਤਿਸਤੇ ਖਰੀ ਉਤਾਵਲੀ। ਆਪਣੇ ਦੇਹ ਨੂੰ ਕਾਇਆਂ ਨੂੰ ਕਹਿਣ ਲੱਗੇ, ਤੂੰ ਕਿਸ ਗੱਲ ਦਾ ਹੰਕਾਰ ਕਰਦੀ ਹੈ, ਵੀ ਤੇਰਾ ਤੇ ਹਾਲ ਪਾਣੀ ਦੇ ਬੁਲਬਲੇ ਵਰਗਾ ਹੈ। ਭਾਦੋਂ ਦੇ ਮਹੀਨੇ ਖੁੰਬਾਂ ਦਾ ਰਾਜ ਹੁੰਦਾ ਹੈ, ਇੱਕ ਜਾਂ ਦੋ ਦਿਨ ਤੋਂ ਵੱਧ ਨਹੀਂ ਉਹ ਰਹਿੰਦੀਆਂ। ਇਸੇ ਲਈ ਭਗਤ ਜੀ ਕਹਿੰਦੇ, ਤੂੰ ਤਾਂ ਉਹਨਾਂ ਖੁੰਬਾਂ ਦੇ ਨਾਲੋਂ ਵੀ ਛੇਤੀ ਚਲੇ ਜਾਣਾ ਹੈ, ਤੂੰ ਕਿਸ ਗੱਲ ਦਾ ਹੰਕਾਰ ਕਰਦੀ ਹੈ। ਇਸ ਸਾਖੀ ਤੋਂ ਇਹੀ ਸਾਨੂੰ ਸਿੱਖਿਆ ਮਿਲਦੀ ਹੈ, ਬਈ ਸਾਦੀ ਖੁਰਾਕ ਅਤੇ ਸਾਦੀ ਪੁਸ਼ਾਕ ਧਾਰਨ ਦੇ ਵਿੱਚ ਹੀ ਸੁੱਖ ਹੁੰਦਾ ਹੈ। ਹਜ਼ੂਰ ਕਹਿੰਦੇ ਨੇ, ਕਿਆ ਪਹਿਰੋਂ ਕਿਆ ਓਟ ਦਿਖਾਵੋ, ਕੀ ਅਸੀਂ ਕੋਈ ਭੇਖ ਧਾਰਨ ਕਰੀਏ, ਕੀ ਭੇਖ ਓਟ ਕੇ ਕਿਸੇ ਹੋਰ ਨੂੰ ਦਿਖਾਈਏ, ਇਹਦੇ ਨਾਲ ਤਾਂ ਕੁਛ ਵੀ ਨਹੀਂ ਮਿਲ ਸਕਦਾ। ਬਿਨ ਜਗਦੀਸ਼ ਕਹਾਂ ਸੁੱਖ ਪਾਵੋ, ਬਿਨਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਤੋਂ ਕਿੱਥੇ ਤੁਸੀਂ ਸੁੱਖ ਪ੍ਰਾਪਤ ਕਰ ਸਕਦੇ ਹੋ, ਨਹੀਂ ਪ੍ਰਾਪਤ ਹੋ ਸਕਦਾ। ਉੱਤਮ ਪੁਰਖ ਦੇ ਵਿੱਚ ਵੀ ਇਹਦੇ ਅਰਥ ਕੀਤੇ ਜਾਂਦੇ ਨੇ, ਵੀ ਕੀ ਅਸੀਂ ਪਹਿਨੀਏ, ਕੀ ਓਢ ਕੇ ਦਿਖਾਈਏ, ਭਾਵ ਆਪਣੇ ਮਨ ਦੀ ਖੁਸ਼ੀ ਲਈ ਅਸੀਂ ਕਿਹੋ ਜਿਹਾ ਭੇਖ ਧਾਰਨ ਕਰੀਏ ਅਤੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕਿਹੋ ਜਿਹਾ ਭੇਖ ਧਾਰਨ ਕਰਕੇ ਦਿਖਾਈਏ। ਬਿਨਾਂ ਵਾਹਿਗੁਰੂ ਦੀ ਭਗਤੀ ਤੋਂ ਕਦੇ ਸਾਨੂੰ ਆਤਮਕ ਸੁੱਖ ਨਹੀਂ ਪ੍ਰਾਪਤ ਹੋ ਸਕਦਾ। ਲਓ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਹਿਲਾਂ ਸੰਸਾਰੀ ਲੋਕਾਂ ਦੇ ਭੇਖ ਦੀ ਗੱਲ ਕਰਨ ਲੱਗੇ ਹਨ। ਸਭ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੌੜੀ ਮਹੱਲਾ ਪਹਿਲਾ, ਚੋਆ ਚੰਦਨ ਅੰਕ ਚੜਾਵੋ।
ਗੌੜੀ ਰਾਗ ਵਿੱਚ ਪੰਜਵੇਂ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਚੋਆ ਚੰਦਨ। ਚੋਆ ਦਾ ਅਰਥ ਹੈ ਅਤਰ ਫੁਲੇਲ, ਖੁਸ਼ਬੂਦਾਰ ਤੇਲ, ਅਤੇ ਚੰਦਨ ਅੰਕ ਚੜਾਵੋ, ਇਹਨੂੰ ਆਪਣੇ ਅੰਕ ਦਾ ਅਰਥ ਹੈ ਸਰੀਰ 'ਤੇ ਚੜਾ ਲਈਏ, ਸਰੀਰ 'ਤੇ ਮੜ ਲਈਏ। ਜਿਵੇਂ ਆਮ ਮਨੁੱਖ ਦਾ ਸੁਭਾਵ ਹੈ ਵੀ ਕੋਈ ਨਾ ਕੋਈ ਅਤਰ ਫੁਲੇਲ, ਕਰੀਮਾਂ, ਪਾਊਡਰ, ਖੁਸ਼ਬੂਦਾਰ ਚੀਜ਼ਾਂ ਨੂੰ ਆਪਣੇ ਸਰੀਰ 'ਤੇ ਮਲਦਾ ਹੈ, ਆਪਣੇ ਬਸਤਰਾਂ 'ਤੇ ਸਪਰੇ ਕਰਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਇਹ ਵੀ ਇੱਕ ਤਰ੍ਹਾਂ ਦੇ ਨਾਲ ਭੇਖ ਦੇ ਨਾਲ ਸੰਬੰਧਿਤ ਚੀਜ਼ ਹੈ। ਚੂਹਾ ਚੰਦਨ ਅੰਕ ਚੜਾਵੋ, ਵੀ ਚੂਹਾ ਦਾ ਅਰਥ ਹੈ ਅਤਰ ਫੁਲੇਲ, ਹਰ ਕਿਸਮ ਦੇ ਸੈਂਟ, ਅਤੇ ਚੰਦਨ ਨੂੰ ਵੀ ਆਪਣੇ ਅੰਕ ਸਰੀਰ 'ਤੇ ਚੜਾ ਲਈਏ।
ਪਾਠ ਪਟੰਬਰ ਪਹਿਰ ਹੰਡਾਵੋ,
ਅਤੇ ਫਿਰ ਪਾਠ ਦਾ ਅਰਥ ਹੈ ਰੇਸ਼ਮ ਦੇ ਬਸਤਰ ਅਤੇ ਪਸ਼ਮੀਨੇ ਦੇ ਬਸਤਰ, ਮੌਸਮ ਦੇ ਲਿਹਾਜ਼ ਦੇ ਨਾਲ ਹਰ ਕਿਸਮ ਦੇ ਬਸਤਰ ਪਹਿਨ ਕੇ ਆਪਣੇ ਸਰੀਰ ਉੱਤੇ ਇਹਨਾਂ ਨੂੰ ਹੰਢਾ ਲਈਏ। ਇਹਦਾ ਮਤਲਬ ਬਹੁਤੀ ਦੁਨੀਆ ਹੈ ਜਿਹੜੀ ਇਸ ਤਰ੍ਹਾਂ ਦੇ ਭੇਖ ਦੇ ਵਿੱਚ ਤੇ ਪੁਸ਼ਾਕਾਂ ਧਾਰਨ ਕਰਨ ਦੇ ਵਿੱਚ ਹੀ ਸਮਾਂ ਗੁਜ਼ਾਰਦੀ ਹੈ। ਪਰ ਹਜ਼ੂਰ ਕਹਿੰਦੇ ਇਹਨਾਂ ਚੀਜ਼ਾਂ ਦੇ ਵਿੱਚ ਕੁਝ ਵੀ ਨਹੀਂ ਪਿਆ ਹੋਇਆ। ਹਜ਼ੂਰ ਕਹਿੰਦੇ ਚਾਹੇ ਰੇਸ਼ਮੀ ਕੱਪੜੇ ਪਾ ਲਓ, ਚਾਹੇ ਹੋਰ ਇਸ ਤੋਂ ਵੀ ਵੱਧ ਕੀਮਤੀ ਕੱਪੜੇ ਪਾ ਲਓ ਤੇ ਸਰੀਰ ਤੇ ਪਾ ਕੇ ਹੰਢਾ ਲਓ, ਪਰ ਇਹਦੇ ਨਾਲ ਪ੍ਰਾਪਤ ਤੇ ਕੁਝ ਵੀ ਨਹੀਂ ਹੁੰਦਾ।
ਬਿਨ ਹਰ ਨਾਮ ਕਹਾ ਸੁਖ ਪਾਵੋ।
ਸਿਧਾਂਤ ਦੀ ਗੱਲ ਤਾਂ ਇਹ ਹੈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਠੀਕ ਹੈ ਤੁਸੀਂ ਅਤਰ ਫਲੇਲ ਵੀ ਲਾ ਲਿਆ, ਚੰਦਨ ਵੀ ਮੜ ਲਿਆ, ਰੇਸ਼ਮੀ ਕੱਪੜੇ ਵੀ ਪਾ ਲਏ, ਸਾਰਾ ਕੁਛ ਕਰ ਲਿਆ, ਪਰ ਇਹਦੇ ਨਾਲ ਤੁਹਾਨੂੰ ਆਤਮਕ ਸੁੱਖ ਤੇ ਨਹੀਂ ਨਾ ਮਿਲਿਆ। ਆਤਮਕ ਸੁੱਖ ਕਿਵੇਂ ਮਿਲਦਾ? ਉਹ ਮਿਲਦਾ ਨਾਮ ਦੇ ਨਾਲ। ਬਿਨ ਹਰ ਨਾਮ ਕਹਾਂ ਸੁਖ ਪਾਵੋ, ਬਿਨਾਂ ਵਾਹਿਗੁਰੂ ਦੇ ਨਾਮ ਤੋਂ ਇਕੱਲੇ ਕੱਪੜੇ ਪਾ ਕੇ ਤੇ ਭੇਖ ਧਾਰਨ ਕਰਕੇ ਤੁਹਾਨੂੰ ਆਤਮਕ ਸੁੱਖ ਕਿਵੇਂ ਪ੍ਰਾਪਤ ਹੋ ਸਕਦਾ, ਨਹੀਂ ਹੋ ਸਕਦਾ? ਜਾਂ ਉੱਤੋਂ ਪੁਰਖ ਦੇ ਵਿੱਚ ਵੀ ਕਿੱਥੇ ਅਸੀਂ ਸੁੱਖ ਪ੍ਰਾਪਤ ਕਰ ਸਕਦੇ ਹਾਂ ਨਾਮ ਤੋਂ ਬਿਨਾਂ? ਨਾਮ ਤੋਂ ਬਿਨਾਂ ਆਤਮਕ ਸੁੱਖ ਕਦੀ ਵੀ ਨਹੀਂ ਮਿਲ ਸਕਦਾ।
ਕਿਆ ਪਹਿਰੋ ਕਿਆ ਓਢ ਦਿਖਾਵੋ, ਬਿਨ ਜਗਦੀਸ਼ ਕਹਾ ਸੁਖ ਪਾਵੋ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਭੇਖ ਦਾ ਖੰਡਨ ਕਰਦੇ ਹਨ ਕਿ ਕੋਈ ਚੰਗੀ ਪੁਸ਼ਾਕ, ਕੋਈ ਭੇਖ ਧਾਰਨ ਕਰੀਏ ਤੇ ਉਸ ਨੂੰ ਧਾਰਨ ਕਰਕੇ ਲੋਕਾਂ ਨੂੰ ਕੀ ਦਿਖਾਈਏ, ਕਿਉਂਕਿ ਬਿਨਾਂ ਪਰਮੇਸ਼ਰ ਦੇ ਨਾਮ ਤੋਂ ਕਹਾਂ ਸੁਖ ਪਾਵੋ, ਕਿੱਥੇ ਸਾਨੂੰ ਸੁਖ ਮਿਲ ਸਕਦਾ? ਕਿਧਰੇ ਵੀ ਨਹੀਂ ਮਿਲ ਸਕਦਾ। ਹਾਂ, ਤੁਸੀਂ ਨਾਮ ਦੇ ਨਾਲ ਆਪਣੀ ਚਿੱਤ ਬਿਰਤੀ ਨੂੰ ਜੋੜੋ। ਜੇ ਤੁਹਾਡਾ ਮਨ ਕੱਪੜਿਆਂ ਦੇ ਵਿੱਚ ਹੀ ਫਸਿਆ ਰਿਹਾ, ਵੀ ਮੇਰੇ ਕੱਪੜੇ ਬੜੇ ਸੁੰਦਰ ਪਾਏ ਹੋਏ ਨੇ, ਮੇਰਾ ਭੇਖ ਬੜਾ ਸੁੰਦਰ ਹੈ, ਮੇਰੀ ਪੁਸ਼ਾਕ ਬੜੀ ਅੱਛੀ ਹੈ, ਫਿਰ ਤੁਹਾਨੂੰ ਨਾਮ ਨਹੀਂ ਚੇਤੇ ਆ ਸਕਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਬਿਨਾਂ ਵਾਹਿਗੁਰੂ ਦੇ ਨਾਮ ਤੋਂ ਸੁੱਖ ਨਹੀਂ ਤੁਹਾਨੂੰ ਮਿਲ ਸਕਦਾ।
ਕਾਨੀ ਕੁੰਡਲ ਗਲ ਮੋਤੀਆਂ ਕੀ ਮਾਲਾ।
ਰਹਾਉ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਵੀ ਭੇਖ ਦੇ ਵਿੱਚ ਹੀ ਗੱਲ ਆਉਂਦੀ ਹੈ। ਬਈ ਕਈ ਜਿਹੜੇ ਸੰਸਾਰੀ ਲੋਕ ਨੇ ਕੰਨਾਂ ਦੇ ਵਿੱਚ ਕੁੰਡਲ ਵੀ ਪਾਉਂਦੇ ਨੇ, ਇਹ ਪੁਰਾਣੇ ਸਮੇਂ ਦਾ ਰਿਵਾਜ ਸੀ, ਕਈ ਹੁਣ ਵੀ ਕੰਨਾਂ ਦੇ ਵਿੱਚ ਆ ਮੁੰਦਰਾਂ ਜੀਆਂ ਪਾਈ ਫਿਰਦੇ ਨੇ। ਹਜ਼ੂਰ ਕਹਿੰਦੇ ਨੇ ਬਹੁਤੇ ਲੋਕ ਕੰਨਾਂ ਵਿੱਚ ਕੁੰਡਲ ਪਾਉਂਦੇ ਨੇ, ਗਲ ਵਿੱਚ ਮੋਤੀਆਂ ਦੀਆਂ ਮਾਲਾ ਲਟਕਾਉਂਦੇ ਹਨ।
ਲਾਲ ਨਿਹਾਲੀ ਫੂਲ ਗੁਲਾਲਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਫਿਰ ਲਾਲ ਰੰਗ ਦੀਆਂ ਨਿਹਾਲੀ ਦਾ ਅਰਥ ਹੈ ਰਜਾਈਆਂ ਤੇ ਤੁਲਾਈਆਂ ਨੂੰ ਵੀ ਵਿਛਾਉਂਦੇ ਨੇ, ਤੇ ਫੂਲ ਗੁਲਾਲਾ ਜਿਨ੍ਹਾਂ ਉੱਤੇ ਲਾਲ ਰੰਗ ਦੇ ਫੁੱਲ ਲੱਗੇ ਹੁੰਦੇ ਨੇ, ਤੇ ਜਾਂ ਚਿੱਤਰਕਾਰੀ ਲਾਲ ਫੁੱਲਾਂ ਦੀ ਕੀਤੀ ਹੁੰਦੀ, ਇਹੋ ਜਿਹੀਆਂ ਵਿਛਾਈਆਂ ਤੇ ਰਜਾਈਆਂ ਨੂੰ ਵੀ ਓੜਦੇ ਹਨ।
ਬਿਨ ਜਗਦੀਸ਼ ਕਹਾਂ ਸੁਖ ਪਾਲਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਿਨਾਂ ਜਗਦੀਸ਼, ਜਗਤ ਦੇ ਮਾਲਕ ਵਾਹਿਗੁਰੂ ਦੇ ਸਿਮਰਨ ਤੋਂ, ਬਿਨਾਂ ਉਸਦੇ ਨਾਮ ਤੋਂ ਤੁਸੀਂ ਕਿੱਥੇ ਇਹਨਾਂ ਚੀਜ਼ਾਂ ਦੇ ਵਿੱਚ ਸੁੱਖ ਪਾਲਦੇ ਹੋ? ਭਾਵ ਇਹਨਾਂ ਚੀਜ਼ਾਂ ਦੇ ਵਿੱਚ ਪੈ ਕੇ ਤੁਹਾਨੂੰ ਕਦੇ ਵੀ ਆਤਮਕ ਸੁੱਖ, ਸਦੈਵੀ ਸੁੱਖ ਨਹੀਂ ਪ੍ਰਾਪਤ ਹੋ ਸਕਦਾ।
ਨੈਣ ਸਲੋਨੀ ਸੁੰਦਰ ਨਾਰੀ।
ਹੁਣ ਇਸਤਰੀ ਜਗਤ ਵਿੱਚ ਸ਼ਿੰਗਾਰ ਦੀ ਵਧੇਰੇ ਪ੍ਰਧਾਨਤਾ ਹੈ, ਹੁਣ ਉਹਦੀ ਵੀ ਗੱਲ ਸਤਿਗੁਰੂ ਕਰਦੇ ਹਨ। ਨੈਣ ਸਲੋਨੀ ਬੜੇ ਸੁੰਦਰ ਨੇਤਰਾਂ ਵਾਲੀ ਤੇ ਸੁੰਦਰ ਨਾਰੀ, ਬਹੁਤ ਖੂਬਸੂਰਤ ਇਸਤਰੀ ਵੀ ਹੋਵੇ।
ਖੋੜ ਸਿੰਗਾਰ ਕਰੈ ਅਤ ਪਿਆਰੀ।
ਖੋੜ ਦਾ ਅਰਥ ਹੈ 16 ਕਿਸਮ ਦੇ ਸ਼ਿੰਗਾਰ ਵੀ ਉਹ ਕਰਦੀ ਹੋਵੇ, ਤੇ ਅਤ ਪਿਆਰੀ ਤੇ ਸ਼ਿੰਗਾਰ ਕਰਕੇ ਬਹੁਤ ਪਿਆਰੀ ਲੱਗਦੀ ਹੋਵੇ।
ਬਿਨ ਜਗਦੀਸ਼ ਭਜੇ ਨਿਤ ਖੁਆਰੀ।
ਇਹਦੇ ਵਿੱਚੋਂ ਸਾਨੂੰ ਆਤਮਕ ਸੁੱਖ ਮਿਲ ਸਕਦਾ? ਹਜ਼ੂਰ ਕਹਿੰਦੇ ਕਦੀ ਵੀ ਨਹੀਂ। ਬਿਨ ਜਗਦੀਸ਼ ਭਜੇ, ਬਿਨਾਂ ਉਸ ਜਗਤ ਦੇ ਮਾਲਕ ਦੇ ਭਜਨ ਤੋਂ, ਬਿਨਾਂ ਉਸ ਵਾਹਿਗੁਰੂ ਦੇ ਚਿੰਤਨ ਤੋਂ ਨਿਤ ਖੁਆਰੀ, ਹਮੇਸ਼ਾ ਲਈ ਖੁਆਰੀ ਪੱਲੇ ਪੈਂਦੀ ਹੈ। ਇਹਦਾ ਮਤਲਬ ਇਹ ਹੈ ਜਿਹੜਾ ਆਦਮੀ ਬਹੁਤਾ ਵਿਕਾਰਾਂ ਦੇ ਰਸ ਦੇ ਵਿੱਚ ਫਸ ਜਾਂਦਾ ਹੈ, ਤੇ ਫਿਰ ਉਹਦੇ ਕੋਈ ਨਾ ਕੋਈ ਸਰੀਰ ਨੂੰ ਵੀ ਮਨ ਨੂੰ ਵੀ ਕੋਈ ਰੋਗ ਲੱਗ ਜਾਂਦੇ ਨੇ। ਇਸ ਕਰਕੇ ਬਿਨਾਂ ਵਾਹਿਗੁਰੂ ਦੇ ਭਜਨ ਤੋਂ ਉਹਨੂੰ ਹਮੇਸ਼ਾ ਦੀ ਖੁਆਰੀ ਪੱਲੇ ਪੈਂਦੀ ਹੈ।
ਦਰ ਘਰ ਮਹਿਲਾ ਸੇਜ ਸੁਖਾਲੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸੰਸਾਰੀ ਲੋਕਾਂ ਦੀ ਹੋਰ ਅੱਗੇ ਗੱਲ ਕਰਦੇ ਹਨ ਬਈ ਬੜੇ ਸੋਹਣੇ ਦਰਵਾਜ਼ੇ ਬਣਾ ਲਏ, ਬੜੇ ਸੋਹਣੇ ਘਰ ਵੀ ਬਣਾ ਲਏ, ਤੇ ਬੜੇ ਸੋਹਣੇ ਮਹਿਲ, ਬੜੇ ਬੜੇ ਰਾਜੇ ਲੋਕ ਮਹਿਲ ਵੀ ਬਣਾਉਂਦੇ ਨੇ। ਜਿਹੜਾ ਬਹੁਤਾ ਵੱਡਾ ਘਰ ਹੋਵੇ ਕਹਿੰਦੇ ਤਾਂ ਮਹਿਲ ਹੀ ਬਣਾਇਆ ਹੋਇਆ। ਸੇਜ ਸੁਖਾਲੀ, ਉਹਦੇ ਵਿੱਚ ਬੜੀਆਂ ਸੁਖ ਵਾਲੀਆਂ ਸੇਜਾਂ ਵੀ ਤਿਆਰ ਹੁੰਦੀਆਂ ਹਨ।
ਐਹਨਿਸ ਫੂਲ ਵਿਛਾਵੈ ਮਾਲੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਕੋਈ ਸਪੈਸ਼ਲ ਜਿਹੜੇ ਮਾਲੀ ਬਾਗਵਾਨ ਨੇ, ਉਹ ਤਾਜ਼ੇ ਤੇ ਖੁਸ਼ਬੋਦਾਰ ਫੁੱਲਾਂ ਨੂੰ ਲਿਆ ਕੇ ਹਮੇਸ਼ਾ ਲਈ ਉਹਨਾਂ ਸੇਜਾਂ ਤੇ ਵਛਾਉਂਦੇ ਹੋਣ, ਭਾਵ ਦਿਨ ਰਾਤ ਉਹਨਾਂ ਸੇਜਾਂ ਤੇ ਫੁੱਲ ਵੀ ਵਛਾਏ ਜਾਂਦੇ ਹੋਣ, ਤੇ ਸਪੈਸ਼ਲ ਜਿਹੜੇ ਮਾਲੀ ਨੇ ਹਮੇਸ਼ਾ ਲਿਆ ਕੇ ਤਾਜ਼ੇ ਫੁੱਲਾਂ ਨੂੰ ਸੇਜਾਂ ਤੇ ਵਛਾਉਂਦੇ ਹੋਣ।
ਬਿਨ ਹਰ ਨਾਮ ਸੋ ਦੇਹ ਦੁਖਾਲੀ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਭਾਵੇਂ ਤਾਜ਼ੀਆਂ ਫੁੱਲਾਂ ਦੀਆਂ ਸੇਜਾਂ ਤੇ ਵੀ ਕੋਈ ਸੌ ਲਵੇ ਔਰ ਉੱਥੇ ਸੇਜਾ ਦਾ ਸੁੱਖ ਵੀ ਭੋਗ ਲਵੇ, ਪਰ ਬਿਨਾਂ ਵਾਹਿਗੁਰੂ ਦੇ ਨਾਮ ਤੋਂ ਉਹਦੀ ਜਿਹੜੀ ਦੇਹ ਹੈ ਨਾ ਦੁਖਾਲੀ, ਉਹ ਦੁੱਖ ਵਾਲੀ ਹੀ ਰਹਿੰਦੀ ਹੈ। ਉਹਦੇ ਸਰੀਰ ਵਿੱਚ ਕੋਈ ਨਾ ਕੋਈ ਰੋਗ, ਕੋਈ ਨਾ ਕੋਈ ਦੁੱਖ ਤੇ ਪੈਦਾ ਹੁੰਦਾ ਹੀ ਰਹਿੰਦਾ ਹੈ।
ਹੈਵਰ ਗੈਵਰ ਨੇਜੇ ਵਾਜੇ।
ਹੁਣ ਸੰਸਾਰੀ ਲੋਕ ਹੋਰ ਕੀ ਕੁਛ ਕਰਦੇ ਨੇ ਆਪਣੇ ਦਿਖਾਵੇ ਦੇ ਲਈ। ਹਜ਼ੂਰ ਕਹਿੰਦੇ ਨੇ ਜਿਹੜੇ ਬੜੇ ਬੜੇ ਰਾਜੇ ਮਹਾਰਾਜੇ ਨੇ, ਹੈਵਰ ਗੈਵਰ, ਹੈਵਰ ਦਾ ਅਰਥ ਹੈ ਉਹ ਬੜੇ ਸੋਹਣੇ ਘੋੜੇ ਆਪਣੇ ਪਾਸ ਰੱਖਦੇ ਨੇ, ਤੇ ਗੈਵਰ ਫਿਰ ਉਹ ਹਾਥੀ ਵੀ ਆਪਣੇ ਕੋਲ ਰੱਖਦੇ ਨੇ, ਕਿਉਂਕਿ ਰਾਜੇ ਲੋਕ ਹਾਥੀ ਤੇ ਘੋੜੇ ਦੀ ਅਸਵਾਰੀ ਨੂੰ ਸ਼ਾਹੀ ਅਸਵਾਰੀ ਮੰਨਦੇ ਨੇ। ਇਸ ਤਰ੍ਹਾਂ ਹਾਥੀ ਘੋੜੇ ਵੀ ਉਹਨਾਂ ਦੇ ਪਾਸ ਹੁੰਦੇ ਨੇ। ਨੇਜੇ ਵਾਜੇ ਤੇ ਨੇਜੇ ਦਾ ਅਰਥ ਹੈ ਜਿਹੜੇ ਨੇਜਿਆਂ ਵਾਲੇ ਚੋਬਦਾਰ ਨੇ ਅਥਵਾ ਜਿਹੜੇ ਨੇਜਿਆਂ ਵਾਲੇ ਸਿਪਾਹੀ ਨੇ, ਬਾਡੀ ਗਾਰਡ ਨੇ, ਤੇ ਵਾਜੇ ਵਾਜੇ ਵਜਾਉਣ ਵਾਲੇ ਵੀ ਬਹੁਤ ਸਾਰੇ ਅੱਗੇ ਉਹਨਾਂ ਦੇ ਨੌਕਰ ਚਾਕਰ ਹੁੰਦੇ ਹਨ।
ਲਸ਼ਕਰ ਨੇਬ ਖਵਾਸੀ ਪਾਜੇ।
ਉਹਨਾਂ ਰਾਜਿਆਂ ਦੇ ਕੋਲ ਲਸ਼ਕਰ, ਬਹੁਤ ਸਾਰਾ ਲਸ਼ਕਰ ਦਾ ਅਰਥ ਹੈ ਲਾਓ ਲਸ਼ਕਰ ਵੀ ਹੁੰਦਾ, ਫੌਜਾਂ ਵੀ ਹੁੰਦੀਆਂ ਨੇ, ਤੇ ਨੇਬ ਦਾ ਅਰਥ ਹੈ ਉਹਨਾਂ ਕੋਲੇ ਨਾਇਬ ਤਹਿਸੀਲਦਾਰ, ਇਹ ਵੀ ਇੱਕ ਅਹੁਦਾ ਸੀ ਸਰਕਾਰੀ, ਇਹ ਵੀ ਉਹਨਾਂ ਦੇ ਪਾਸ ਹੁੰਦੇ ਨੇ, ਤੇ ਖਵਾਸੀ ਦਾ ਅਰਥ ਹੈ ਜਿਹੜੇ ਚੌਰ ਬਰਦਾਰ, ਪਾਜੇ ਦਾ ਅਰਥ ਹੈ ਜਿਹੜੇ ਹੋਰ ਉਹਨਾਂ ਦੇ ਨੌਕਰ ਚਾਕਰ ਗੁਲਾਮ ਹੁੰਦੇ ਨੇ, ਜਿਹੜੇ ਹੋਰ ਸਫਾਈ ਦੇ ਕੰਮ ਕਰਨ ਵਾਲੇ, ਉਹ ਵੀ ਬੇਅੰਤ ਹੁੰਦੇ ਹਨ।
ਬਿਨ ਜਗਦੀਸ਼ ਝੂਠੇ ਦਿਵਾਜੇ।
ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਬਿਨਾਂ ਉਸ ਜਗਤ ਦੇ ਈਸ਼ਵਰ ਮਾਲਕ ਦੇ ਨਾਮ ਤੋਂ ਇਹ ਸਾਰੇ ਦਿਵਾਜੇ ਦਾ ਅਰਥ ਹੈ ਦਿਖਾਵੇ, ਇਹ ਸਾਰੇ ਦੇ ਸਾਰੇ ਝੂਠੇ ਹੀ ਨੇ। ਹਾਥੀਆਂ ਤੇ ਘੋੜਿਆਂ ਤੇ ਵੀ ਚੜ ਲਓ, ਤੇ ਨਿਜਿਆਂ ਵਾਲਿਆਂ ਤੇ ਵਾਜੇ ਵਾਲਿਆਂ ਨੂੰ ਵੀ ਮੂਹਰੇ ਤੋਰ ਲਓ, ਤੇ ਲਾਓ ਲਸ਼ਕਰ ਵੀ ਆਪਣੇ ਨਾਲ ਰੱਖੋ, ਨਾਇਬ ਤਹਿਸੀਲਦਾਰ ਤੇ ਹੋਰ ਜਿਹੜੇ ਚੌਰ ਬਰਦਾਰ ਨੇ, ਨੌਕਰ ਚਾਕਰ ਵੀ ਆਪਣੇ ਕੋਲ ਰੱਖ ਲਓ, ਪਰ ਇਹਦੇ ਨਾਲ ਆਤਮਕ ਸੁੱਖ ਨਹੀਂ ਮਿਲ ਸਕਦਾ। ਇਸੇ ਲਈ ਇਹ ਸਾਰੇ ਦਿਖਾਵੇ ਝੂਠੇ ਨੇ ਔਰ ਇਹਦੇ ਨਾਲ ਕਦੇ ਵੀ ਸਾਨੂੰ ਆਤਮਕ ਸ਼ਾਂਤੀ ਤੇ ਆਤਮਕ ਸੁੱਖ ਨਹੀਂ ਮਿਲ ਸਕਦਾ।
ਸਿੱਧ ਕਹਾਵੋ ਰਿੱਧ ਸਿੱਧ ਬੁਲਾਵੋ।
ਲਓ ਹੁਣ ਧਾਰਮਿਕ ਲੋਕਾਂ ਦੇ ਬਾਰੇ ਵੀ ਸਤਿਗੁਰੂ ਅੱਗੇ ਦੱਸਣ ਲੱਗੇ ਨੇ, ਸਿੱਧ ਕਹਾਵੋ, ਤੇ ਬਹੁਤ ਸਾਰੇ ਲੋਕ ਕੋਈ ਨਾ ਕੋਈ ਸਾਧਨ ਕਰਕੇ ਤੇ ਰਿੱਧੀਆਂ ਸਿੱਧੀਆਂ ਨੂੰ ਪ੍ਰਾਪਤ ਕਰਦੇ ਨੇ, ਫਿਰ ਉਹਨਾਂ ਨੂੰ ਸਿੱਧ ਆਖਿਆ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਸਿੱਧ ਕਹਾਵੋ, ਆਪਣੇ ਆਪ ਨੂੰ ਸਿੱਧ ਦਾ ਅਰਥ ਹੁੰਦਾ ਸਮਰੱਥ, ਸ਼ਕਤੀਵਾਨ, ਕਰਾਮਾਤੀ ਪੁਰਸ਼। ਸਿੱਧ ਕਹਾਵੋ, ਆਪਣੇ ਆਪ ਨੂੰ ਸਿੱਧ ਵੀ ਅਖਵਾ ਲਈਏ ਤੇ ਰਿੱਧੀਆਂ ਸਿੱਧੀਆਂ ਨੂੰ ਵੀ ਬੁਲਾ ਲਈਏ। ਇਹਦਾ ਮਤਲਬ ਇਹ ਹੈ ਵੀ ਰਿੱਧੀਆਂ ਸਿੱਧੀਆਂ ਵੀ ਸਾਡੇ ਹੁਕਮ ਦੀਆਂ ਤਾਬਿਆਦਾਰ ਹੋਣ।
ਆਜ ਕੁਲੈ ਸਿਰ ਛਤਰ ਬਣਾਵੋ।
ਤੇ ਜਿਵੇਂ ਆਮ ਰਾਜੇ ਲੋਕ ਆਪਣੇ ਸਿਰ ਉੱਤੇ ਤਾਜ ਮੁਕਟ ਪਹਿਨਦੇ ਨੇ, ਤੇ ਇੱਧਰ ਦੂਸਰੇ ਪਾਸੇ ਧਾਰਮਿਕ ਦੁਨੀਆਂ ਦੇ ਵਿੱਚ ਵੀ, ਤੇ ਜਿਹੜੇ ਬੜੇ ਬੜੇ ਇਹਨਾਂ ਸੰਪਰਦਾਵਾਂ ਦੇ ਮੁਖੀ ਸ਼੍ਰੀ ਮਹੰਤ ਹੁੰਦੇ ਨੇ ਜਾਂ ਪੂਰਵਜ ਗੁਰੂ ਬਣਦੇ ਨੇ, ਉਹਨਾਂ ਦੇ ਸਿਰ ਉੱਤੇ ਕੁਲਾ ਦਾ ਤਾਜ ਸਜਾਇਆ ਜਾਂਦਾ। ਕੁਲਾ ਕਹਿੰਦੇ ਨੇ ਵੀ ਇੱਕ ਲੰਬੀ ਜਿਹੀ ਟੋਪੀ, ਜਿਵੇਂ ਆ ਗੋਰਖਨਾਥ ਵੀ ਪਹਿਨਦਾ ਸੀ, ਉਹਦੇ ਚੇਲੇ ਵੀ ਪਾਉਂਦੇ ਸਨ। ਤਸਵੀਰ 'ਤੇ ਵੀ ਤੁਸੀਂ ਵੇਖੋਗੇ ਗੋਰਖਨਾਥ ਦੇ ਲੰਬੀ ਸਾਰੀ ਟੋਪੀ ਹੁੰਦੀ ਹੈ, ਉਹਨੂੰ ਤਾਜ ਕੁਲ ਹੈ, ਉਹਨੂੰ ਕੁਲਾ ਦਾ ਤਾਜ ਕਹਿੰਦੇ ਨੇ। ਇੱਧਰ ਰਾਜੇ ਲੋਕ ਸੋਨੇ ਦੇ ਤਾਜ ਪਹਿਨਦੇ ਸਨ, ਅਤੇ ਦੂਸਰੇ ਪਾਸੇ ਜਿਹੜੇ ਬੜੇ ਬੜੇ ਇਹਨਾਂ ਧਾਰਮਿਕ ਸੰਪਰਦਾਵਾਂ ਦੇ ਮੁਖੀ, ਇਹ ਵੀ ਆਪਣੇ ਸਿਰ ਉੱਤੇ ਵੀ ਉਹ ਕੁਲਾ ਟੋਪੀ ਦਾ ਤਾਜ ਬਣਾ ਕੇ ਪਹਿਨਦੇ ਸਨ। ਵੱਖਰੀ ਕਿਸਮ ਦੀ ਟੋਪੀ ਉਹਨਾਂ ਦੇ ਤਾਜ ਦੀ ਨਿਸ਼ਾਨੀ ਹੁੰਦੀ ਸੀ ਤੇ ਆਪਣੇ ਸਿਰ ਉੱਤੇ ਛਤਰ ਵੀ ਅਸੀਂ ਬਣਾ ਕੇ ਵੇਖ ਲਏ ਹਨ।
ਬਿਨ ਜਗਦੀਸ਼ ਕਹਾ ਸੱਚ ਪਾਵੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਰ ਭਾਈ ਬਿਨਾਂ ਉਸ ਜਗਤ ਦੇ ਮਾਲਕ ਵਾਹਿਗੁਰੂ ਦੀ ਭਗਤੀ ਤੋਂ, ਉਹਦੇ ਨਾਮ ਤੋਂ ਕਹਾਂ ਸੱਚ ਪਾਵੋ। ਦੱਸੋ ਸੱਚਾ ਸੁੱਖ ਕਿਵੇਂ ਪ੍ਰਾਪਤ ਕਰ ਸਕਦੇ ਹੋ? ਨਹੀਂ ਹੋ ਸਕਦਾ। ਭਾਵ ਜਿਹੜੇ ਰਿਧੀਆਂ ਸਿੱਧੀਆਂ ਵਾਲੇ ਲੋਕ ਵੀ ਹਨ ਤੇ ਚਾਹੇ ਉਹ ਕਿੰਨੇ ਵੀ ਆਪਣੇ ਆਪ ਨੂੰ ਵੱਡੇ ਤੋਂ ਵੱਡੇ ਰਾਜ ਯੋਗੀ ਬਣਾ ਲੈਣ ਤੇ ਆਪਣੇ ਸਿਰ ਉੱਤੇ ਕੁਲਾ ਦਾ ਤਾਜ ਤੇ ਛਤਰ ਵੀ ਚੁਲਾ ਲੈਣ, ਪਰ ਸਿਮਰਨ ਤੋਂ ਬਿਨਾਂ, ਨਾਮ ਤੋਂ ਬਿਨਾਂ ਸੱਚਾ ਸੁੱਖ, ਆਤਮਕ ਸੁੱਖ ਉਹਨਾਂ ਨੂੰ ਵੀ ਨਹੀਂ ਮਿਲ ਸਕਦਾ।
ਖਾਨ ਮਲੂਕ ਕਹਾਵੋ ਰਾਜਾ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀ ਉਸ ਵੇਲੇ ਮੁਸਲਮਾਨਾਂ ਦੀ ਹਕੂਮਤ ਵਿੱਚ ਕੁਝ ਅਹੁਦੇ ਸਨ, ਵੀ ਇਹ ਖਾਨ ਸਾਹਿਬ ਜਿਹੜੇ ਪਠਾਣਾ ਦੇ ਵੱਡੇ ਸਰਦਾਰ ਹੁੰਦੇ ਸਨ ਚੌਧਰੀ, ਉਹਨਾਂ ਨੂੰ ਖਾਨ ਸਾਹਿਬ ਕਹਿ ਕੇ ਬੁਲਾਇਆ ਜਾਂਦਾ ਸੀ ਤੇ ਮਲਕ ਵੀ ਇਹ ਖਿਤਾਬ ਹੁੰਦਾ ਸੀ। ਹਜ਼ੂਰ ਕਹਿੰਦੇ ਨੇ ਆਪਣੇ ਆਪ ਨੂੰ ਖਾਨ ਵੀ ਅਖਵਾ ਲਈਏ, ਮਲਕ ਵੀ ਅਖਵਾ ਲਈਏ ਤੇ ਰਾਜਾ ਵੀ ਅਖਵਾ ਲਈਏ।
ਅਬੇ ਤਬੇ ਕੂੜੇ ਹੈ ਪਾਜਾ।
ਅਬੇ ਤਬੇ ਦਾ ਅਰਥ ਹੈ ਵੀ ਆਹ ਜਿਹੜਾ ਕੰਮ ਹੈ ਅੱਜ ਹੀ ਹੋਣਾ ਚਾਹੀਦਾ ਹੈ, ਤੇ ਤਵੇ ਦਾ ਅਰਥ ਹੈ ਵੀ ਇਹ ਕੰਮ ਕਦੀ ਫੇਰ ਹੋ ਜਾਣਾ ਚਾਹੀਦਾ ਹੈ। ਤੇ ਇਸ ਤਰ੍ਹਾਂ ਜਿਹੜੇ ਸਰਕਾਰੀ ਲੋਕ ਹੁੰਦੇ ਨੇ, ਕੋਈ ਹਾਕਮ ਲੋਕ ਹੁੰਦੇ ਨੇ, ਆਪਣੇ ਨੌਕਰਾਂ ਚਾਕਰਾਂ ਨੂੰ ਇਹ ਆਪਣਾ ਆਰਡਰ ਜਾਰੀ ਕਰਦੇ ਨੇ, ਅਬੇ ਤਬੇ, ਆਹ ਕੰਮ ਹੁਣ ਹੋਣਾ ਚਾਹੀਦਾ, ਆਹ ਕੰਮ ਫੇਰ ਹੋਣਾ ਚਾਹੀਦਾ। ਜਿਹੜੇ ਅਬੇ ਤਬੇ ਇਸ ਤਰ੍ਹਾਂ ਦੇ, ਜਿਹੜਾ ਹੁਣ ਤੇ ਤਵੇ ਦਾ ਅਰਥ ਹੈ ਕਦੇ ਫੇਰ, ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਨੇ, ਆਰਡਰ ਮਾਰਨੇ ਨੇ, ਫਰਮਾਇਸ਼ਾਂ ਕਰਨੀਆਂ ਨੇ, ਸਤਿਗੁਰੂ ਕਹਿੰਦੇ ਕੂੜੇ ਹੈ ਪਾਜਾ। ਇਹ ਸਾਰੇ ਪਾਜਾ ਦਾ ਅਰਥ ਹੈ ਜਿਹੜੇ ਇਹ ਦਿਖਾਵੇ ਦੇ, ਇਹ ਮੁਲੰਮੇ ਦੇ ਪਾਜ ਸਾਰੇ ਝੂਠੇ ਹੀ ਹਨ, ਇਹਨਾਂ ਦੇ ਨਾਲ ਵੀ ਕਦੇ ਸਾਨੂੰ ਆਤਮਕ ਸੁੱਖ ਨਹੀਂ ਮਿਲ ਸਕਦਾ।
ਬਿਨ ਗੁਰ ਸ਼ਬਦ ਨਾ ਸਭ ਰਸ ਕਾਜਾ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਵੇਂ ਖਾਨ ਵੀ ਬਣ ਜਾਓ, ਮਲਕ ਵੀ ਬਣ ਜਾਓ, ਰਾਜੇ ਵੀ ਬਣ ਜਾਓ ਤੇ ਆਪਣਾ ਹੁਕਮ ਵੀ ਚਲਾ ਲਓ ਵੀ ਆਹ ਕੰਮ ਹੁਣੇ ਹੋਣਾ ਚਾਹੀਦਾ, ਆਹ ਫੇਰ ਕਰ ਲਿਓ, ਆਹ ਸਾਡਾ ਕੰਮ ਹੁਣ ਕਰੋ, ਇਸ ਤਰ੍ਹਾਂ ਦੀਆਂ ਗੱਲਾਂ ਵੀ ਭਾਵੇਂ ਕਰ ਲਓ, ਪਰ ਇਹ ਸਾਰੇ ਕੂੜੇ ਹੀ ਪਾਜ ਨੇ, ਇਹ ਝੂਠੇ ਹੀ ਪਖੰਡ ਨੇ। ਬਿਨਾਂ ਗੁਰੂ ਕੇ ਸ਼ਬਦ ਤੋਂ ਵੀ ਇਹ ਸਾਡਾ ਮੁਕਤੀ ਦਾ, ਜੀਵਨ ਦੀ ਸਫਲਤਾ ਦਾ ਕਾਰਜ ਨਹੀਂ ਕਦੇ ਵੀ ਸਵਰ ਸਕਦਾ।
ਹਉਮੈ ਮਮਤਾ ਗੁਰ ਸ਼ਬਦ ਵਿਸਾਰੀ।
ਲਾਉਣ ਅਖੀਰ ਤੇ ਸਿਧਾਂਤ ਦੀ ਗੱਲ ਸਤਿਗੁਰੂ ਮਹਾਰਾਜ ਸਮਝਾਉਣ ਲੱਗੇ ਹਨ। ਹਜ਼ੂਰ ਕਹਿੰਦੇ ਨੇ, ਭਾਈ ਅਸੀਂ ਤਾਂ ਗੁਰੂ ਸ਼ਬਦ ਦੁਆਰਾ ਹਉਮੈ ਤੇ ਮਮਤਾ, ਜਿਹੜੀ ਪੇਖ ਦੀ ਹਉਮੈ ਤੇ ਮਮਤਾ ਸੀ, ਉਹ ਅਸੀਂ ਸਾਰੀ ਹੀ ਵਿਸਾਰ ਦਿੱਤੀ, ਛੱਡ ਦਿੱਤੀ ਹੈ।
ਗੁਰਮਤ ਜਾਣਿਆ ਹਿਰਦੈ ਮੁਰਾਰੀ।
ਤੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਮੁਰਾਰੀ, ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਅਸੀਂ ਉਹਨੂੰ ਆਪਣੇ ਹਿਰਦੇ ਵਿੱਚ ਜਾਣ ਲਿਆ, ਭਾਵ ਉਹਨੂੰ ਆਪਣੇ ਅੰਦਰ ਅਨੁਭਵ ਕਰ ਲਿਆ ਹੈ। ਗੁਰੂ ਦੀ ਮਤ ਨੂੰ ਧਾਰਨ ਕਰਕੇ ਸਾਨੂੰ ਉਸ ਵਾਹਿਗੁਰੂ ਦਾ ਅੰਦਰੋਂ ਗਿਆਨ ਪ੍ਰਾਪਤ ਹੋ ਗਿਆ ਹੈ।
ਪ੍ਰਣਵਤ ਨਾਨਕ ਸ਼ਰਣ ਤੁਮਾਰੀ।
ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪ੍ਰਣਵਤ ਨਾਨਕ, ਬਈ ਅਸੀਂ ਬੇਨਤੀ ਕਰਦੇ ਹਾਂ, ਪ੍ਰਣਵਤ ਦਾ ਅਰਥ ਹੁੰਦਾ ਬੇਨਤੀ ਕਰਨੀ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਬੇਨਤੀ ਕਰਦਾ ਹਾਂ ਇਹ ਵਾਹਿਗੁਰੂ ਸ਼ਰਨ ਤੁਮਾਰੀ, ਅਸੀਂ ਤੁਹਾਡੀ ਸ਼ਰਨ ਦੇ ਵਿੱਚ ਹਾਂ, ਅਥਵਾ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਵੀ ਜਿਨ੍ਹਾਂ ਨੇ ਗੁਰਮਤ ਨੂੰ ਧਾਰਨ ਕਰਕੇ ਉਸ ਵਾਹਿਗੁਰੂ ਨੂੰ ਜਾਣ ਲਿਆ ਹੈ, ਉਹਨਾਂ ਮਹਾਂਪੁਰਖਾਂ ਦੇ ਪਾਸ ਵੀ ਸਾਡੀ ਬੇਨਤੀ ਹੈ, ਸ਼ਰਨ ਤੁਮਾਰੀ, ਮਹਾਰਾਜ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਪਏ ਰਹਿਣਾ ਪਸੰਦ ਕਰਦੇ ਹਾਂ।
ਗੌੜੀ ਮਹੱਲਾ ਪਹਿਲਾ, ਸੇਵਾ ਏਕ ਨ ਜਾਣਸ ਅਵਰੇ।
ਲਓ ਹੁਣ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ ਵੀ ਉਸ ਵਾਹਿਗੁਰੂ ਪਰਮੇਸ਼ਰ ਦਾ ਭਗਤ, ਅਸਲੀ ਦਾਸ ਕੌਣ ਹੋ ਸਕਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਦਾ ਜਵਾਬ ਦਿੰਦੇ ਹਨ, ਐਸਾ ਰਾਮ ਭਗਤ ਜਨ ਹੋਈ, ਹਰ ਗੁਣ ਗਾਏ ਮਿਲੈ ਮਲ ਤੋਈ। ਹਜ਼ੂਰ ਕਹਿੰਦੇ ਨੇ, ਐਸਾ ਰਾਮ ਭਗਤ ਜਨ ਹੋਈ ਵੀ ਜਿਹੜਾ ਐਸਾ ਜਨ ਪੁਰਖ ਵਾਹਿਗੁਰੂ ਦਾ ਭਗਤ ਹੋ ਸਕਦਾ ਹੈ? ਕਿਹੜਾ? ਹਰ ਗੁਣ ਗਾਏ ਮਿਲੈ ਮਲ ਤੋਈ, ਜਿਹੜਾ ਵਾਹਿਗੁਰੂ ਦੇ ਗੁਣ ਗਾ ਕੇ ਤੇ ਮਲ ਤੋਈ ਆਪਣੀ ਮੈਲ ਨੂੰ ਧੋ ਕੇ ਮਿਲੈ, ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਜਾਵੇ, ਉਹ ਅਸਲੀ ਵਾਹਿਗੁਰੂ ਦਾ ਭਗਤ, ਉਸ ਵਾਹਿਗੁਰੂ ਦਾ ਦਾਸ ਸਦਵਾ ਸਕਦਾ ਹੈ। ਲਹੁਣ ਉਹਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ ਵਾਹਿਗੁਰੂ ਦੇ ਦਾਸ ਦੀ? ਲਹੁਣ ਉਹਦੇ ਬਾਰੇ ਸਤਿਗੁਰੂ ਚਾਨਣਾ ਪਾਉਂਦੇ ਹਨ।
ਸੇਵਾ ਏਕ ਨ ਜਾਣਸ ਅਵਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸੇਵਾ ਏਕ, ਜਿਹੜਾ ਅਸਲੀ ਵਾਹਿਗੁਰੂ ਪਰਮੇਸ਼ਰ ਦਾ ਦਾਸ ਹੈ, ਉਹ ਇੱਕ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਕਰਦਾ ਹੈ, ਕਿਉਂਕਿ ਸਤਿਗੁਰੂ ਦਾ ਹੁਕਮ ਹੈ ਇੱਕ ਵਾਹਿਗੁਰੂ ਤੋਂ ਬਿਨਾਂ ਕਿਸੇ ਹੋਰ ਨੂੰ ਆਪਣਾ ਇਸ਼ਟ ਨਹੀਂ ਜਾਣਨਾ। ਤਰ ਜੀਰੇ ਇੱਕ ਟੇਕ ਤੂੰ ਲਾਹੇ ਬਡਾਨੀ ਆਸ, ਨਾਨਕ ਨਾਮ ਤੇ ਆਈਏ ਕਾਰਜ ਆਵੈ ਰਾਸ। ਜਿਹੜਾ ਵਾਹਿਗੁਰੂ ਦਾ ਦਾਸ ਹੈ ਸੇਵਾ ਏਕ, ਉਹ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਦਾ ਹੈ, ਨਾ ਜਾਣਸ ਅਵਰੇ, ਕਿਸੇ ਹੋਰ ਨੂੰ ਜਾਣਦਾ ਹੀ ਨਹੀਂ। ਭਾਵ ਹੋਰ ਜਿੰਨੇ ਦੇਵੀ ਦੇਵਤੇ ਨੇ, ਪੀਰ ਪੈਗੰਬਰ ਨੇ, ਉਹਦੇ ਨਾਲ ਕੋਈ ਉਹਦੀ ਜਾਣ ਪਛਾਣ ਹੀ ਨਹੀਂ ਹੁੰਦੀ। ਜਿਵੇਂ ਸੁਹਾਗਣ ਆਪਣੇ ਪਤੀ ਨੂੰ ਪਰਮੇਸ਼ਰ ਜਾਣ ਕੇ ਉਹਦੀ ਸੇਵਾ ਕਰਦੀ ਹੈ, ਅਤੇ ਫਿਰ ਉਸ ਤੋਂ ਬਿਨਾਂ ਹੋਰ ਕਿਸੇ ਵੱਲ ਉਹ ਝਾਕਦੀ ਵੀ ਨਹੀਂ, ਕਿਸੇ ਨਾਲ ਉਹਦੀ ਜਾਣ ਪਛਾਣ ਨਹੀਂ ਹੁੰਦੀ। ਇਸੇ ਤਰ੍ਹਾਂ ਜਿਹੜਾ ਅਸਲੀ ਵਾਹਿਗੁਰੂ ਪਰਮੇਸ਼ਰ ਦਾ ਦਾਸ ਹੈ, ਉਹ ਇੱਕ ਵਾਹਿਗੁਰੂ ਦੀ ਸੇਵਾ ਕਰਦਾ ਹੈ, ਉਸ ਤੋਂ ਬਿਨਾਂ ਕਿਸੇ ਹੋਰ ਦੇਵੀ ਦੇਵਤੇ ਨੂੰ, ਪੀਰ ਪੈਗੰਬਰ ਨੂੰ, ਕਿਸੇ ਹੋਰ ਨੂੰ ਜਾਣਦਾ ਹੀ ਨਹੀਂ ਹੈ। ਜਿਵੇਂ ਕਲਗੀਧਰ ਪਾਤਸ਼ਾਹ ਨੇ ਬੜੇ ਸੋਹਣੇ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਹੈ, ਮੈਂ ਨਾ ਗਣੇਸ਼ਾ ਪ੍ਰਥਮ ਨਾਉ, ਕਿਸ਼ਨ ਬਿਸ਼ਨ ਕਬਹੂ ਨਾ ਧਿਆਉ, ਕਾਨ ਸੁਣੀ ਪਹਿਚਾਨ ਨਾ ਤਿੰਨ ਸੋ, ਲਿਵ ਲਾਗੀ ਮੋਰੀ ਪੱਗ ਇਨ ਸੋ। ਇਸ ਤਰ੍ਹਾਂ ਉਹ ਅਨੰਨ ਸੇਵਕ ਹੁੰਦੇ ਨੇ, ਬਸ ਇੱਕ ਵਾਹਿਗੁਰੂ ਦੀ ਸੇਵਾ ਕਰਦੇ ਨੇ, ਹੋਰ ਕਿਸੇ ਨੂੰ ਉਹ ਜਾਣਦੇ ਹੀ ਨਹੀਂ।
ਹਰ ਪੰਚ ਬਿਆਦ ਤਿਆਗੈ ਕਵਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਰਪੰਚ ਦਾ ਅਰਥ ਹੈ ਸੰਸਾਰ। ਇਹ ਸੰਸਾਰ ਦੇ ਜਿੰਨੇ ਵੀ ਭੋਗ ਨੇ, ਜਿੰਨੇ ਵੀ ਪਦਾਰਥ ਨੇ, ਬਿਆਦ, ਇਹਨਾਂ ਨੂੰ ਇੱਕ ਬਿਮਾਰੀ ਦੀ ਤਰ੍ਹਾਂ ਜਾਣ ਕੇ, ਤੇ ਕਵਰੇ ਦਾ ਅਰਥ ਹੈ ਕੌੜੇ ਸਮਝ ਕੇ, ਤਿਆਗੈ, ਇਹਨਾਂ ਨੂੰ ਉਹ ਛੱਡ ਦਿੰਦੇ ਨੇ। ਅਸਲੀ ਜਿਹੜੇ ਵਾਹਿਗੁਰੂ ਦੇ ਦਾਸ ਨੇ, ਉਹਨਾਂ ਦੀ ਅਵਸਥਾ ਹੁੰਦੀ ਹੈ। ਅਤੇ ਹੁਣ ਕੁਛ ਵਿਦਵਾਨਾਂ ਦਾ ਖਿਆਲ ਹੈ ਵੀ ਜਿੱਥੇ ਤਿਆਗੈ ਦੁਲਾਵਾਂ ਆ ਜਾਣਾ, ਉੱਥੇ ਇੱਕ ਬਚਨ ਦੇ ਵਿੱਚ ਅਰਥ ਹੁੰਦਾ ਹੈ ਸੇਵਾ ਏਕ ਨਾ ਜਾਣਸ ਅਵਰੇ। ਜਿਹੜਾ ਵਾਹਿਗੁਰੂ ਦਾ ਦਾਸ ਹੁੰਦਾ ਹੈ, ਉਹ ਇੱਕ ਵਾਹਿਗੁਰੂ ਦੀ ਸੇਵਾ ਕਰਦਾ, ਹੋਰ ਕਿਸੇ ਦੂਸਰੇ ਨੂੰ ਨਹੀਂ ਜਾਣਦਾ। ਪਰਪੰਚ ਬਿਆਹ ਤਿਆਗੈ ਕਵਰੇ, ਉਹ ਸੰਸਾਰ ਦੇ ਜਿੰਨੇ ਵੀ ਪਦਾਰਥ ਨੇ, ਵਿਸ਼ਿਆਂ ਦੇ ਭੋਗ ਨੇ, ਉਹਨਾਂ ਨੂੰ ਇੱਕ ਵਿਆਹ ਦਾ ਅਰਥ ਹੈ ਮਰਜ ਸਮਝ ਕੇ, ਬਿਮਾਰੀ ਸਮਝ ਕੇ, ਤੇ ਕੌੜੇ ਜਾਣ ਕੇ ਉਹਨਾਂ ਨੂੰ ਵੀ ਛੱਡ ਦਿੰਦਾ ਹੈ।
ਆਏ ਮਿਲੈ ਸੱਚ ਸਾਚੈ ਸੱਚ ਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਜਿਹੜਾ ਐਸਾ ਵਾਹਿਗੁਰੂ ਦਾ ਦਾਸ ਹੈ, ਪਾਏ ਮਿਲੈ ਸੱਚ, ਉਹ ਪਾਏ ਦਾ ਅਰਥ ਹੈ ਪ੍ਰੇਮ ਕਰਕੇ ਉਹ ਸੱਚੇ ਵਾਹਿਗੁਰੂ ਨੂੰ ਮਿਲ ਜਾਂਦਾ ਹੈ, ਕਿਉਂਕਿ ਪ੍ਰੇਮ ਨਾਲ ਹੀ ਤੇ ਪਰਮਾਤਮਾ ਮਿਲਦਾ ਹੈ। ਸਾਚ ਕਹੋ ਸੁਣ ਲਿਓ ਸਭੈ ਜਨ, ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ, ਸੱਚਾ ਸੱਚ ਰੇ। ਹਜ਼ੂਰ ਕਹਿੰਦੇ ਨੇ, ਹੇ ਭਾਈ, ਉਹ ਵਾਹਿਗੁਰੂ ਪਹਿਲਾਂ ਵੀ ਸੱਚ ਸੀ ਤੇ ਹੁਣ ਵੀ ਸੱਚ ਹੈ, ਅੱਗੇ ਲਈ ਵੀ ਹੋਵੇਗਾ। ਜਿਵੇਂ ਮੂਲ ਮੰਤਰ ਵਿੱਚ ਸਤਿਗੁਰੂ ਨੇ ਫਰਮਾਇਆ ਹੈ, ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਉਹ ਵਾਹਿਗੁਰੂ ਤਿੰਨੇ ਕਾਲਾਂ ਦੇ ਵਿੱਚ, ਬਲਕਿ ਚਾਰੇ ਕਾਲਾਂ ਦੇ ਵਿੱਚ ਹੀ ਉਹ ਸੱਚਾ ਹੈ, ਕਿਉਂਕਿ ਇੱਕ ਵਿੱਚ ਜੁਗਾਦ ਸ਼ਬਦ ਹੈ ਨਾ, ਜੁਗਾਦ ਦਾ ਅਰਥ ਹੁੰਦਾ ਹੈ ਸੰਧੀ ਕਾਲ, ਭੂਤ ਭਵਿੱਖ ਵਰਤਮਾਨ, ਤਿੰਨ ਕਾਲ ਤਾਂ ਇਹ ਹੋ ਗਏ ਨਾ, ਅਤੇ ਚੌਥਾ ਹੋ ਗਿਆ ਜੁਗਾਦ ਸੰਧੀ ਕਾਲ। ਹਜ਼ੂਰ ਕਹਿੰਦੇ ਨੇ, ਉਹ ਵਾਹਿਗੁਰੂ ਚਾਰੇ ਹੀ ਕਾਲਾਂ ਦੇ ਵਿੱਚ ਵਿਆਪਕ ਹੈ, ਅਤੇ ਉਹਦੇ ਨਾਲ ਪ੍ਰੇਮ ਕਰਕੇ ਉਹ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹਨੂੰ ਮਿਲਦੇ ਹਨ।
ਐਸਾ ਰਾਮ ਭਗਤ ਜਨ ਹੋਈ, ਹਰ ਗੁਣ ਗਾਏ ਮਿਲੈ ਮਲ ਧੋਈ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦਾ ਦਾਸ ਐਸਾ ਮਹਾਂਪੁਰਖ ਹੋ ਸਕਦਾ ਹੈ, ਹਰ ਗੁਣ ਗਾਏ ਮਿਲੈ ਮਲ ਧੋਈ, ਜਿਹੜਾ ਵਾਹਿਗੁਰੂ ਦੇ ਗੁਣ ਗਾ ਕੇ, ਸਿਫਤ ਸਲਾਹ ਕਰਕੇ, ਅਤੇ ਆਪਣੀ ਮੈਲ ਨੂੰ ਧੋ ਕੇ ਵਾਹਿਗੁਰੂ ਨੂੰ ਮਿਲ ਜਾਵੇ, ਉਹ ਅਸਲੀ ਵਾਹਿਗੁਰੂ ਦਾ ਭਗਤ, ਵਾਹਿਗੁਰੂ ਦਾ ਦਾਸ, ਉਸ ਵਾਹਿਗੁਰੂ ਪਰਮੇਸ਼ਰ ਦਾ ਪਿਆਰਾ ਮਹਾਂਪੁਰਖ ਹੋ ਸਕਦਾ ਹੈ।
ਊਂਧਾ ਕਵਲ ਸਗਲ ਸੰਸਾਰ ਹੈ,
ਰਹਾਓ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਸੰਸਾਰ ਦੀ ਹਾਲਤ ਕਿਹੋ ਜਿਹੀ ਹੈ। ਪਹਿਲਾਂ ਤੇ ਗੁਰਮੁਖਾਂ ਦੀ ਅਵਸਥਾ ਦੱਸੀ ਹੈ, ਉਂਧੋ ਕਵਲ ਸਗਲ ਸੰਸਾਰ ਹੈ, ਜਿਤਨਾ ਵੀ ਸੰਸਾਰ ਹੈ ਉਹਨਾਂ ਦਾ ਕਵਲ ਤੋਂ ਮੁਰਾਦ ਹੈ ਜਿਹੜਾ ਹਿਰਦਾ ਹੈ, ਉਂਧੋ ਦਾ ਅਰਥ ਉਲਟਾ ਹੋਇਆ ਹੋਇਆ, ਭਾਵ ਜਿੰਨੇ ਸੰਸਾਰੀ ਲੋਕ ਨੇ ਉਹਨਾਂ ਦਾ ਹਿਰਦਾ ਸੰਸਾਰ ਵੱਲ ਲੱਗਿਆ ਹੋਇਆ ਹੈ, ਵਾਹਿਗੁਰੂ ਪਰਮੇਸ਼ਰ ਵੱਲ ਨਹੀਂ। ਕਿਉਂਕਿ ਜਿਹੜਾ ਕਮਲ ਦਾ ਫੁੱਲ ਹੈ ਉਹਦੇ ਵਿੱਚ ਇਹ ਇੱਕ ਵਿਲੱਖਣਤਾ ਹੈ, ਕਮਲ ਦਾ ਫੁੱਲ ਹਮੇਸ਼ਾ ਲਈ ਸੂਰਜ ਵੱਲ ਨੂੰ ਹੀ ਮੂੰਹ ਕਰਕੇ ਖਿੜਦਾ ਹੈ, ਅਤੇ ਜਦੋਂ ਸੂਰਜ ਛਿਪ ਜਾਂਦਾ ਹੈ ਤਾਂ ਉਸੇ ਵੇਲੇ ਉਹ ਕਮਲ ਦਾ ਫੁੱਲ ਮੁਰਝਾ ਜਾਂਦਾ ਹੈ, ਬੰਦ ਹੋ ਜਾਂਦਾ ਹੈ, ਅਤੇ ਫਿਰ ਉਹਦੀ ਗਰਦਨ ਝੁੱਕ ਜਾਂਦੀ ਥੱਲੇ ਵੱਲ ਨੂੰ। ਇਹ ਕਮਲ ਦੇ ਫੁੱਲ ਦੀ ਗੱਲ ਹੈ। ਅਤੇ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਵੀ ਜਿਹੜਾ ਸੰਸਾਰੀ ਲੋਕਾਂ ਦਾ ਹਿਰਦਾ ਹੈ ਉਹ ਕਮਲ ਦੇ ਸਮਾਨ ਹੈ, ਔਰ ਉਹ ਜਿਹੜਾ ਸੰਸਾਰੀ ਲੋਕਾਂ ਦਾ ਹਿਰਦਾ ਰੂਪੀ ਕਮਲ ਹੈ ਉਹ ਸੰਸਾਰ ਵੱਲ ਨੂੰ ਖਿੜਦਾ ਹੈ ਅਤੇ ਵਾਹਿਗੁਰੂ ਪਰਮੇਸ਼ਰ ਵੱਲ ਨਹੀਂ ਜੁੜਦਾ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਉਹਨਾਂ ਦਾ ਹਿਰਦਾ, ਉਹਨਾਂ ਦਾ ਮਨ ਹਮੇਸ਼ਾ ਲਈ ਮੁਰਝਾਇਆ ਰਹਿੰਦਾ ਹੈ, ਉਦਾਸਿਆ ਰਹਿੰਦਾ ਹੈ।